ਤੁਝ ਬੁਝ ਪਰਿਵਾਰ ਜੋ ਮਰਜੀ ਹੋਵੇ। ਜੇ ਸਾਰੇ ਹੀਲਿਆਂ ਤੋਂ ਗੱਲ ਨਾ ਬਣੇ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ। ਇਹ ਮੰਗਿਆ, ਇਹ ਪੰਡਿਤ ਮੰਗ ਲੂ, ਇਹ ਗੱਲ ਪੰਡਿਤ ਦੇ ਮੰਗਣ ਵਾਲੀ ਗੱਲ ਹੈ। ਤੁਸੀਂ ਕਿਸ ਗਰਾਊਂਡ ਤੇ ਕਹਿਣਾ ਦਸਮ ਪਾਤਸ਼ਾਹ ਦੀ ਨਹੀਂ ਲਿਖੀ ਹੋਈ ਇਹ ਗੱਲ? ਦਸਮ ਪੁਰਾਣ ਦੇ ਵਿੱਚ ਤਾਂ ਉਹਨੇ ਆਪ ਹੀ ਲਿਖਿਆ ਮੈਂ ਛਤਰੀ ਕਾ ਪੁੱਤਾਂ ਚ ਲਿਖਣ ਵਾਲਾ, ਮੈਂ ਬਾਬੜ ਦਾ ਨਹੀਂ ਹਾਂ। ਤੁਸੀਂ ਕਹਿੰਦੇ ਬਾਬੜ ਦਾ ਲਿਖਿਆ, ਕਿਰਤੇ ਬਾਬੜ ਦੀ ਹੈ। ਇਹਨਾਂ ਨੇ ਨਾ ਪੜ੍ਹਿਆ, ਨਾ ਇਹ ਪੜ੍ਹਨ ਦੇ ਕਾਬਲ ਨੇ, ਨਾ ਇਹਨਾਂ ਦੀ ਇੰਨੀ ਬੁੱਧੀ। ਜੇ ਪੜ੍ਹ ਲੈਣਾ ਆ ਉਤਲੀ ਲਾਈਨ ਪੜ੍ਹ ਲਈ, ਉਹ ਭੁੱਲ ਜਾਂਦੇ ਨੇ ਗਾਹਾਂ ਵਾਲੀ, ਪੜ੍ਹਦੇ ਨੇ ਦੋ ਲਾਈਨਾਂ ਤੇ ਬਾਅਦ ਇਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ ਕੀ ਪੜ੍ਹਿਆ। ਸਾਰੇ ਸਬੂਤ ਪਏ ਨੇ ਦਸ ਮੁਰਾਂ ਦੇ ਵਿੱਚ ਜਗ੍ਹਾ ਜਗ੍ਹਾ, ਇਹਨਾਂ ਨੂੰ ਇੱਕ ਵੀ ਗੱਲ ਨਹੀਂ ਆਉਣੀ, ਇੱਕ ਗੱਲ ਇਹਨਾਂ ਕੋਲ ਹੈ ਉਹ ਕੁਛ ਨਹੀਂ ਬੋਲਣ ਬੋਲਣ। ਐਵੇਂ ਥੋੜ੍ਹੀ ਕਹਿਤਾ ਸੀ ਮੈਂ ਉਹਨਾਂ ਨੂੰ ਜਹੇਦਾਰ ਨੂੰ ਵੀ ਲਿਆ ਉਹਨੂੰ ਬੁਲਾਓ। ਜੇ ਉਹ ਅਸੀਂ ਨਾ ਸਾਬਤ ਕਰੀਏ ਕਰੋੜ ਰੁਪਈਆ ਅਸੀਂ ਦੇ ਦਾਂਗੇ, ਅਸੀਂ ਕਰੋੜ ਰੁਪਈਆ ਜਮ੍ਹਾਂ ਕਰਾਉਣਾ, ਕਰੋੜ ਹੋ ਕਰੋੜ ਜਮ੍ਹਾਂ, ਦੋਵੇਂ ਕਰੋੜ ਅਕਾਲ ਤਖ਼ਤ ਦਾ ਕਰ ਲਿਓ। ਜੇ ਮੈਂ ਸਾਬਤ ਨਾ ਕਰ ਸਕਾਂ, ਉਹ ਸਾਬਤ ਕਰਨ ਹੈ ਨਹੀਂ ਉਹ ਵੀ ਕਰ, ਇਹ ਨਹੀਂ ਗੱਲ, ਉਹ ਸਾਬਤ ਕਰਨ ਹੈ ਨਹੀਂ ਅਸੀਂ ਸਾਬਤ ਕਰਾਂਗੇ ਹੈਗਾ। ਜੇ ਉਹ ਬਿਨਾਂ ਸਾਬਤ ਕਰ ਸਕੇ ਮੈਂ ਬਿਨਾਂ ਸਾਬਤ ਕਰ ਸਕਿਆ, ਦੋਵੇਂ ਕਰੋੜ ਜਬਤ ਕਰ ਲਓ। ਤੇ ਨਹੀਂ ਉਹਨਾਂ ਦਾ ਜਬਤ ਕਰ ਲਿਓ, ਸਾਡੇ ਵਾਲਾ ਸਾਨੂੰ ਵਾਪਸ ਕਰ ਦਿਓ। ਇਹ ਤਾਂ ਨਹੀਂ ਵੀ ਅਸੀਂ ਉਹਨਾਂ ਨੂੰ ਕਹਿੰਦੇ ਵੀ ਕਰੋੜ ਅਸੀਂ ਜਮ੍ਹਾਂ ਕਰਾ ਦਿੰਦੇ, ਕਰੋੜ ਉਹ ਕਰਾ ਦੇਣ ਜਿਹੜਾ ਝੂਠਾ ਉਹਦਾ ਜਬਤ ਹੋ ਜੇ।
ਸੰਤ ਸਭਾ ਕਰ ਆਸਨੀ ਬੈਠੇ, ਸੰਤ ਸਭਾ ਜੈ ਕਰੋ,
ਸੰਤ ਸਭਾ ਜੈ ਕਰੋ। ਜਿਸ ਵਕਤ ਚਰਚਾ ਹੋਣ ਲੱਗੀ ਗੁਰੂ ਨਾਨਕ ਦੀ ਸਿੱਧਾ ਲੋੜ, ਇਹ ਚੱਲ ਬਟਾਲੇ ਮੇਲੇ ਦੀ ਗੱਲ ਹੈ, ਇੱਥੇ ਹੋਈ ਹੈ ਚਰਚਾ, ਇਹ ਫਿਰ ਉੱਥੇ ਨਾਨਕ ਮਤੇ ਹੋਈ ਹੈ ਚਰਚਾ। ਬਚਨ ਸਾਹਿਬ ਜਗ੍ਹਾ ਜਗ੍ਹਾ ਚਰਚਾ ਹੋਈ ਹੈ, ਚਰਚਾ ਕਲਮਬੰਦ ਕੀਤੀ ਹੈ ਉਹਨਾਂ ਨੇ ਅਲੱਗ, ਉੱਥੇ ਨਹੀਂ ਕੀਤੀ। ਜੋ ਚਰਚਾ ਹੋਈ ਹੈ, ਜਿਹੜੇ ਸਵਾਲ ਉੱਠੇ ਨੇ, ਜਵਾਬ ਦਿੱਤੇ ਨੇ, ਜਿਵੇਂ ਗੱਲ ਚੱਲੀ ਹੈ, ਉਹ ਕਲਮਬੰਦ ਕੀਤੀ ਹੈ ਬਾਅਦ ਬਾਣੀ ਦੇ ਰੂਪ 'ਚ। ਉਹਨਾਂ ਨਾਲ ਤਾਂ ਗੱਲਬਾਤ ਹੋਈ ਹੈ ਨਾ ਦੂਏ, ਜਿਵੇਂ ਆਪਾਂ ਸਹਿ ਸਭਾ ਕਰਦੇ ਹੁੰਦੇ ਹਾਂ, ਕਲਮਬੰਦ ਕੀਤੀ ਹੈ ਸ਼ਬਦ ਆਪਣੇ ਗੁਰਬਾਣੀ ਦੇ ਵਿੱਚ। ਸਿੱਧ ਬਹਿ ਗਏ ਆਪਣੇ ਆਪਣੇ ਆਸਣਾਂ ਦੇ, ਸੰਤ ਆਪਣੇ ਆਪ ਨੂੰ ਕਹਾਉਂਦੇ ਸੀ। ਉਹ ਕੀ ਕਰਦੇ ਨੇ ਸੰਤ ਅਸਲ ਦੇ ਵਿੱਚ ਜਦ ਬਹਿੰਦੇ ਨੇ, ਉਹ ਕਹਿੰਦੇ ਨੇ ਸੰਤ ਸਭਾ ਦੀ ਜੈ। ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਜਿਹੜੀ ਜੈ ਸ਼ਬਦ ਹੈ ਇਹ ਬਹੁਤ ਘਟੀਆ ਸ਼ਬਦ ਹੈ। ਜੈ ਹੁੰਦਾ ਦੋ ਲੜਾਈਆਂ ਦੇ ਵਿੱਚ, ਦੋ ਜਾਣੇ ਲੜਦੇ ਨੇ, ਇੱਕ ਦੀ ਜੈ ਇੱਕ ਦੀ ਪਰਾਜੈ। ਇਹ ਲੜਾਈ ਸੰਸਾਰ 'ਚ ਰਾਮਚੰਦਰ ਦੀ ਲੜਾਈ ਹੈ, ਉੱਥੇ ਜੈ ਦੀ ਲੋੜ ਪਈ। ਵਿਸ਼ਨੂੰ ਲੜਦਾ, ਉੱਥੇ ਜੈ ਦੀ ਲੋੜ ਪਈ। ਦੇਵਤੇ ਰਾਖੀ ਲੜਦੇ ਨੇ, ਉੱਥੇ ਜੈ ਦੀ ਲੋੜ ਪਈ। ਇੱਥੇ ਜੈ ਦੀ ਲੋੜ ਨਹੀਂ। ਸੰਤ ਸਭਾ ਦੀ ਜੈ ਕਿਹਦੇ ਨਾਲ ਲੜਾਈ ਹੈ? ਸੰਤ ਸਭਾ ਦੀ ਲੜਾਈ ਕਿਹਦੇ ਨਾਲ ਹੈ? ਜੈ ਸੰਤ ਸਭਾ ਲੜਾਈ ਕਿਹਦੇ ਨਾਲ ਹੈ? ਸੰਤ ਜੇ ਸੰਤਾਂ ਦੀ ਲੜਾਈ ਹੈ ਕਿਸੇ ਨਾਲ, ਸੰਤ ਕਹਦਾ? ਉਦੋਂ ਪਹਿਲਾਂ ਕਬੀਰ ਕਹਿ ਰਿਹਾ, ਕਬੀਰ ਦੀ ਬਾਣੀ ਨੂੰ ਮੰਨਦੇ ਨੇ, ਕਬੀਰ ਦੀ ਬਾਣੀ ਨੂੰ ਮੰਨਦੇ ਨੇ ਵੀ ਠੀਕ ਹੈ ਕਬੀਰ ਸੰਤ ਸੀ ਯੋਗੀ, ਤੇ ਗੁਰੂ ਨਾਨਕ ਵੀ ਮੰਨਦਾ ਕਬੀਰ ਦੀ ਬਾਣੀ। ਕਬੀਰ ਦੀ ਬਾਣੀ ਨੂੰ ਠੀਕ ਮੰਨ ਕੇ ਚਰਚਾ ਹੋਈ ਹੈ, ਪਰ ਕਬੀਰ ਦੀ ਬਾਣੀ ਦੇ ਅਰਥ ਉਲਟ ਲਾ ਲਏ। ਭਗਤਾਂ ਦੀ ਬਾਣੀ ਹੈ ਉਹ ਯੋਗੀਆਂ ਕੋਲ, ਅਰਥ ਤੂੰ ਇਹ ਲਾਈ ਫਿਰਦੇ ਨੇ, ਉਹ ਅਨਰਥ ਕਰੀ ਫਿਰਦੇ ਨੇ ਅਰਥ ਨੂੰ ਦੇ। ਵਿਦਿਆ ਵਿਚਾਰੀ ਦੀ, ਵਿਦਿਆ ਦਾ ਪੰਡਿਤ ਕੋਲ ਸੀ, ਯੋਗੀਆਂ ਕੋਲ ਵਿਦਿਆ ਦੀ, ਪੰਡਿਤ ਵਾਲੀ ਵਿਦਿਆ ਯੋਗੀ ਲਈ ਫਿਰਦੇ ਨੇ। ਯੋਗੀ ਖੁਦ ਵਿਦਵਾਨ ਨਹੀਂ ਹਨ, ਇੱਥੋਂ ਮਾਰ ਖਾ ਗਏ। ਗੁਰੂ ਘਰ ਨੇ ਵਿਦਿਆ ਆਪਣੀ ਰਚੀ, ਆਪਣੀ ਬਣਾਈ, ਪਰ ਵਿਦਿਆ ਵਿਦਿਆ ਸੋਧ ਕੇ ਦੇਤੀ ਤੁਹਾਨੂੰ। ਲਫ਼ਜ਼ ਕਿਵੇਂ ਘੜੀਦੇ ਨੇ, ਇੱਕ ਸ਼ਸਤਰ ਨਾਮ ਵਾਲਾ ਹੀ ਬਣਾਤੀ, ਬਾਣੀ ਪੂਰੀ ਬਣਾਤੀ, ਕਿਵੇਂ ਕਿਵੇਂ ਬੋਲੀ ਬਣਦੀ ਹੈ, ਕਿਵੇਂ ਨਵੇਂ ਲਫ਼ਜ਼ ਹੋਣਗੇ ਘੜੀਦੇ ਨੇ। ਇੱਕ ਪੂਰੀ ਦਸ ਗ੍ਰੰਥ ਵਿੱਚ ਬਹੁਤ ਬੜੀ ਬਾਣੀ ਹੈ, ਉਹਦਾ ਨਾਮ ਸ਼ਸਤਰ ਨਾਮ ਵਾਲਾ, ਵੀ ਲਫ਼ਜ਼ ਘਾਟ ਘੜੀਆ ਤਿੱਥੇ ਘੜੀਆ, ਸ਼ਬਦ ਸੱਚੀ ਟਕਸਾਲ, ਉਹ ਸਾਰੀ ਟਕਸਾਲ ਦੱਸੀ ਹੈ ਵੀ ਐਂ ਟਕਸਾਲ ਘੜੀ ਦੀ, ਇਹਦੇ 'ਚ ਨਹੀਂ ਦੱਸਿਆ, ਤਾਂ ਇੰਨਾ ਹੀ ਦੱਸਿਆ ਘੜੀਏ ਸ਼ਬਦ ਸੱਚੀ ਟਕਸਾਲ, ਉੱਥੇ ਸੱਚੀ ਟਕਸਾਲ ਦੇ ਸ਼ਬਦ ਕਿਵੇਂ ਘੜੀਦੇ ਨੇ, ਉਹ ਸਾਰੀ ਸ਼ਸਤਰ ਨਾਮ ਵਾਲਾ ਬਾਣੀ। ਵਿਦਵਾਨਾਂ ਨੂੰ ਕੀ ਪਤਾ ਵੀ ਕੀ ਹੈ, ਕਿਉਂ ਸ਼ਸਤਰ ਨਾਮ ਵਾਲਾ ਬਾਣੀ ਬਣਾਈ, ਨਾਮ ਬਣਾਉਂਦੇ ਪਤਾ ਕਿਵੇਂ ਲੱਗਦਾ, ਕਿਹੜਾ ਸਿੱਖ ਅੱਜ ਮੈਨੂੰ ਜਵਾਬ ਦੇਵੇ ਸ਼ਬਦ ਸੱਚੀ ਟਕਸਾਲ ਕੀ ਹੁੰਦੀ ਹੈ, ਕਿਵੇਂ ਘੜੀਦੀ, ਉਹਦਾ ਗਿਆਨ ਕਿੱਥੋਂ ਮਿਲਦਾ ਸਾਨੂੰ, ਉਹ ਦਸ ਗ੍ਰੰਥ 'ਚੋਂ ਮਿਲੂਗਾ। ਉਹਨਾਂ ਨੇ ਉਹ ਗ੍ਰੰਥ ਲਿਖੇ ਨੇ, ਉਸ ਤਰੀਕੇ ਨਾਲ ਲਿਖੇ ਨੇ ਜਿਹੜੇ ਇੱਥੇ ਇਸ਼ਾਰੇ ਕਰਤੇ ਸੀ, ਹੋਰ ਉੱਧਰ ਪਏ ਨੇ ਦੂਜੇ ਕਿਤੇ, ਸਾਨੂੰ ਡਿਪੈਂਡੈਂਟ ਨਾ ਹੋਣਾ ਪਵੇ। ਪਿੱਛੇ ਤਿੰਨ ਗੁਰੂਆਂ ਨੇ ਜੇ ਬਾਣੀ ਨਹੀਂ ਲਿਖੀ ਤਾਂ ਵੀ ਤਾਂ ਸਰੇ ਗਿਆ, ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡੀਸ਼ਨ ਫਾਲਤੂ ਬਾਣੀ ਲਿਖਣ ਦੀ ਲੋੜ ਨਹੀਂ ਸੀ, ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਛ ਕਿਹਾ ਗਿਆ ਹੈ ਉਹਦੇ ਵਾਸਤੇ ਜੋ ਐਡੀਸ਼ਨਲ ਸਾਨੂੰ ਨੌਲੇਜ ਚਾਹੀਦੀ ਸੀ, ਅਡੀਸ਼ਨਲ ਗੱਲ ਚਾਹੀਦੀ ਸੀ, ਉਹ ਅਡੀਸ਼ਨਲ ਗੱਲ ਸਾਡੇ ਉਹ ਗ੍ਰੰਥ ਲਿਖਦੇ। ਜੇ ਕੋਈ ਤੁਹਾਨੂੰ ਪੁੱਛੂਗਾ ਸ਼ਬਦ ਸੱਚੀ ਟਕਸਾਲ ਤੁਹਾਡੇ ਲਿਖਿਆ, ਤੁਹਾਡੇ ਕੋਲ ਕੀ ਸਬੂਤ ਹੈ, ਤੁਸੀਂ ਦੱਸ ਦਿਓ ਵੀ ਆਹ ਪੈ। ਹੁਣ ਇਹਦਾ ਜਿਹਨੇ ਚਰਚਾ ਧਰਮ ਦੀ ਕਰਨੀ ਹੋਵੇ ਉਹਨਾਂ ਦੀ ਗੱਲ ਹੈ, ਵਿਦਵਾਨਾਂ ਦੀ ਕਿੱਥੇ ਗੱਲ ਹੈ, ਵਿਦਵਾਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ, ਵਿਦਵਾਨਾਂ ਨੇ ਧਰਮ ਤੇ ਲੈਣਾ ਵੀ ਕੀ ਹੈ, ਇਹਨਾਂ ਤਾਂ ਤਨਖਾਹ ਤੋਂ ਲੈਣਾ ਜਾਂ ਕੁਰਸੀ ਤੋਂ ਲੈਣਾ। ਸੰਤ ਜਦ ਭਗਤ ਕਬੀਰ ਜੀ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾਂ ਛੱਡ ਦੋ, ਤੇ ਜੈ ਦਾ ਕਿੱਥੇ ਸਵਾਲ ਆਇਆ, ਜੈ ਤਾਂ ਲੜਾਈ ਹੁੰਦੀ ਹੈ, ਜੇ ਲੜਾਈ ਉਹ ਮੁੱਕ ਗਈ ਕਿਸੇ ਨਾਲ ਲੜਾਈ ਹੋ, ਨਾ ਕੋਈ ਬੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਣਾਈ, ਪਰ ਜੈ ਔਰ ਪਰਾਜੈ ਦਾ ਮਤਲਬ ਕੀ ਰਹਿ ਗਿਆ, ਇਹ ਮਨਮੁੱਖਾਂ ਦਾ ਬੋਲਾ ਸੀ, ਹੰਕਾਰ ਦਾ ਪ੍ਰਤੀਕ ਸੀ ਵੀ ਸੰਸਾਰ 'ਚ ਅਸੀਂ ਬੜੇ ਹਾਂ, ਸਾਰੀ ਦੁਨੀਆ ਸਾਡੇ ਸਾਹਮਣੇ ਝੁਕਦੀ ਹੈ ਸਣੇ ਵਿਸ਼ਨੂ, ਕਿਉਂ ਰਾਜਾ ਲੜਾਈਆਂ ਲੜਦਾ ਔਰ ਵਿਜੇ ਪ੍ਰਾਪਤ ਕਰਦਾ, ਰਾਜੇ ਦੀ ਜੈ ਜੈਕਾਰ ਹੁੰਦੀ ਹੈ, ਉਹਦੇ ਸ਼ਰੀਕਾਂ ਨੇ ਆਪਣੀ ਸੰਤ ਸਭਾ ਦੀ ਜੈ ਰੱਖ ਲਈ। ਹੁਣ ਸਮਝ ਲੱਗੀ ਜੈ ਦਾ ਕਿਉਂ ਲੋੜ ਪਈ, ਉੱਧਰ ਉਹ ਜੈ ਜੈਕਾਰ ਲੜਾਈ ਲੜਦਾ ਵਿਸ਼ਨੂੰ, ਇਧਰ ਇਹ ਆਪਣੀ ਜੈ ਕਰਦੇ ਨੇ ਸੰਤ ਸਭਾ ਦੀ ਜੈ, ਵੀ ਸੰਤ ਸਭਾ ਦੀ ਜੈ ਹੈ ਬੜੀ ਜੈ ਉਹਦੀ ਹੋਈ ਹੈ, ਇਹ ਰਾਜਾ ਝੂਠਾ ਇਹਦੀ ਜੈ ਨਹੀਂ, ਮੁਕਾਬਲਾ ਨਾ ਉਹਦੇ ਨਾਲ। ਗੁਰਮਤ ਨੇ ਰੱਦ ਕੀਤੀ ਸੀ ਜੈ, ਗੁਰਮਤ ਕੀ ਕਹਿੰਦੀ ਹੈ, ਫਤਿਹ ਪਈ ਮਨ ਜੀਤ, ਬਸ ਜਿਹਨੇ ਆਪਣਾ ਮਨ ਜਿੱਤਿਆ, ਜੇ ਪ੍ਰਾਪਤ ਜਿੱਤ ਕਰਨੀ ਹੈ ਤਾਂ ਆਪਣੇ ਮਨ ਤੇ ਕਰਨੀ ਹੈ, ਮਨ ਜੀਤੇ ਜਗ ਜੀਤ, ਜੈ ਜੈ ਬੰਤੀ ਰਾਗ ਜਦ ਉਪਜਣਾ ਜਦ ਮਨ ਜਿੱਤਿਆ ਜਾਣਾ, ਜੈ ਜੈਕਾਰ ਜਪੋ ਜਗਦੀਸ਼, ਜਗਦੀਸ਼ ਦੀ ਜੈ ਜੈਕਾਰ ਜਪੋ, ਜਗਤ ਈਸ਼ ਦੀ ਜੈ ਜੈਕਾਰ ਕਰੋ, ਤੁਸੀਂ ਤਾਂ ਆਪਣੀ ਉਹ ਕਰਨ ਲੱਗ ਗਏ ਜੈ ਜੈ, ਇਹਦਾ ਮਤਲਬ ਤੁਸੀਂ ਤਾਂ ਹੰਕਾਰੀ ਹੋ, ਰੱਬ ਨੂੰ ਮੰਨਣ ਵਾਲੇ ਨਹੀਂ ਤੁਸੀਂ, ਕਿਸੇ ਹੁਕਮ ਨੂੰ ਮੰਨਣ ਵਾਲੇ ਨਹੀਂ, ਕਿਸੇ ਸੁਪਰੀਮ ਪਾਵਰ ਨੂੰ ਮੰਨਣ ਵਾਲੇ ਨਹੀਂ, ਆਪ ਹੈ ਸੁਪਰੀਮ ਪਾਵਰ ਬਣ ਗਏ ਤੁਸੀਂ ਤਾਂ। ਨਾਨਕ ਜੀ ਸਾਥ ਦੇ ਰਿਹਾ, ਸੰਤ ਸਭਾ ਦੀ ਜੈ ਨਹੀਂ ਬੋਲ ਰਿਹਾ, ਕਿਉਂ ਬੋਲੇ, ਉਹਨਾਂ ਦਾ ਜੈਕਾਰਾ ਬੋਲਣ, ਉਹਨਾਂ ਦਾ ਧਰਮ ਹੋਰ ਹੈ ਸਾਡਾ ਹੋਰ ਹੈ,
ਤਿਸ ਅੱਗੇ ਰਹਿ ਰਾਜ ਹਮਾਰੀ ਸੱਚਾ ਅਪਰ ਅਪਾਰੋ।
ਨਾਨਕ ਕਹਿਣਾ ਵੀ ਤੁਸੀਂ ਜੈਕਾਰ ਤੁਹਾਡਾ ਇਹ ਹੈ, ਮੇਰਾ ਜੈਕਾਰ ਇਹ ਹੈ, ਸਾਡਾ ਜੈਕਾਰ ਕੀ ਹੈ, ਜੈ ਜੈਕਾਰ ਜਪੋ ਜਗਦੀਸ਼, ਸਾਡੀ ਜੈਕਾਰ ਤਾਂ ਜਗਦੀਸ਼ ਦੀ ਜੈ ਜੈਕਾਰ ਹੈ, ਅਸੀਂ ਤਾਂ ਉਹਦੇ ਅੱਗੇ ਰਹਿ ਰਾਸ ਕਰਦੇ ਹਾਂ, ਰਹਿ ਰਾਸ ਹੁੰਦਾ ਸਭ ਕੁਛ ਅਰਪਣ ਕਰ ਦੇਣਾ, ਉਹਦੇ ਅੱਗੇ ਅਰਦਾਸ ਨਹੀਂ ਹੁੰਦੀ, ਰਹਿ ਰਾਸ ਅਰਦਾਸ ਨਹੀਂ ਹੁੰਦੀ। ਅਤੇ ਸਾਂ ਕੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਅਰਦਾਸ ਹੋਰ ਚੀਜ਼ ਹੈ, ਅਰਦਾਸ 'ਚ ਕੋਈ ਡਿਮਾਂਡ ਹੁੰਦੀ ਹੈ, ਰਹਿਰਾਸ ਹੋਰ ਚੀਜ਼
ਤੇ ਸਾਗੇ ਰਹਿਰਾਸ ਹਮਾਰੀ
ਰਹਿਰਾਸ ਹੈ ਜਿਹੜੀ ਰਾਸੀ ਹੈ ਸਾਡੇ ਅੰਦਰ ਜੋ ਸਾਡਾ ਧਨ ਨਾਮ ਧਨ ਸਾਡੇ ਅਸੀਂ ਉਹਦੇ ਅੱਗੇ ਅਰਪਣ ਕਰਤਾ ਸੁਰੈਂਡਰ ਹੋ ਜਾਣਾ ਅਸੀਂ ਉਹਦੇ ਅਸੀਂ ਤਾਂ ਆਪਣਾ ਆਪ ਉਹਦੇ ਅਸੀਂ ਤਾਂ ਆਪ ਉਹਦੇ ਭਾਣੇ ਚ ਹੁਕਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਉਹਦੇ ਅਧੀਨ ਕਰਨਾ ਨਾ ਕਿ ਆਪਣੀ ਜੈ ਕਰਨੀ ਹੈ ਅਸੀਂ ਤਾਂ ਆਪਣੀ ਹਸਤੀ ਬਟਾਉਣੀ ਹੈ ਉਹਦੇ ਅੱਗੇ ਹੁਕਮ ਮੰਨਣਾ ਉਹਦੇ ਹੁਕਮ ਚ ਜਾਣਾ ਹੈ ਨਾ ਕਿ ਜੈਕਾਰ ਦੀ ਗੱਲ ਹੈ ਜੈ ਜੈਕਾਰ ਜਪੋ ਜਗਦੀਸ਼ ਦੀ ਜੈ ਜੈਕਾਰ ਅਸੀਂ ਕਿਹਾ ਮੈਂ ਨਹੀਂ ਕੁਝ ਹੋ ਨਹੀਂ ਕੁਝ ਆਹਿਰ ਮੋਰਾ ਕਰਨਾ ਤਾਂ ਇਹ ਸੀ ਤੁਸੀਂ ਤਾਂ ਪਹਾੜ ਜਿੱਡੇ ਪੱਥਰ ਬਣ ਗਏ ਪੱਥਰ ਵੱਡਾ ਹੋ ਗਿਆ ਇਹ ਪੱਥਰ ਛੋਟਾ ਹੋਣਾ ਸੀ ਸਗੋਂ ਇਹ ਤਾਂ ਵੱਡਾ ਹੋ ਗਿਆ ਪੱਥਰ ਕਾਰ ਪਹਾੜ ਜਿੱਡਾ ਬਣ ਗਿਆ ਤੁਹਾਡਾ ਤਾਂ ਰੋੜਾ ਜਿਹੜਾ ਬਾਟਕਾ ਸੀ ਇਹ ਪਹਾੜ ਬਣ ਗਿਆ ਕਾਰ ਵੱਧ ਗਿਆ ਤੇ ਸਾਗੇ ਰਹਿ ਰਾਸ ਮਾਰੀ ਸੱਚਾ ਅਪਰ
ਅਪਾਰ
ਜੋ ਸੱਚਾ ਅਪਰ ਅਪਾਰ ਹੈ ਮੈਂ ਤਾਂ ਉਹਦੇ ਅੱਗੇ ਝੁਕਦਾ ਤੇ ਸਾਗੇ ਆਪ ਵਿਚਾਰੀ ਮੈਂ ਤਾਂ ਉਹਦੇ ਅੱਗੇ ਕੁਛ ਵੀ ਨਹੀਂ
ਮਸਤਕ ਕਾਟ ਧਰੀ ਤੇ ਸਾਗਾ ਤਨ ਮਨ ਆਗੈ ਦੇਉ
ਜੇ ਕੋਈ ਸੰਤ ਹੋਵੇ ਸੰਸਾਰ ਚ ਜਿਹੋ ਜਿਹਾ ਤੁਸੀਂ ਸੰਤ ਜਿਹੋ ਜਿਹਾ ਸੰਤ ਹੁੰਦਾ ਜੇ ਸੰਤ ਕੋਈ ਸੰਸਾਰ ਚ ਹੋਵੇ ਅੱਬਲ ਤਾਂ ਸੰਤ ਸੰਸਾਰ ਚ ਜਨਮ ਲੈਂਦਾ ਨੀ ਜਨਮ ਲੈਂਦਾ ਅਸੰਤ ਜਨਮ ਲੈਣ ਵਾਲਾ ਹਿੱਸਾ ਅਸੰਤ ਸੰਤ ਦਾ ਮਨ ਅਸ਼ਾਂਤ ਹੈ ਜਿੱਦਣ ਸੰਤ ਦਾ ਮਨ ਸ਼ਾਂਤ ਹੋ ਗਿਆ ਉਹ ਸੰਤ ਬਣ ਗਿਆ ਜੇ ਸ਼ਾਂਤ ਚਿੱਤ ਵਾਲਾ ਕੋਈ ਸੰਤ ਹੋਵੇ ਸੰਸਾਰ ਦੇ ਵਿੱਚ ਮੈਂ ਉਹਨੂੰ ਆਪਣਾ ਸਿਰ ਵੀ ਅਰਪਣ ਕਰ ਸਕਦਾ
ਮਸਤਕ ਕਾਟ ਧਰਿੰ ਤੇ ਸਾਗਰ ਤਨ ਮਨ ਆਗੇ
ਤਨ ਮਨ ਆਗੇ ਦੇਉ ਮੈਂ ਉਹਦੇ ਅੱਗੇ ਆਪਣਾ ਆਪ ਵੇਚ ਸਕਦਾ ਉਹਦਾ ਗੁਲਾਮ ਬਣ ਸਕਦਾ ਉਹਦਾ ਚੇਲਾ ਬਣ ਸਕਦਾ
ਨਾਨਕ ਸੰਤ ਮਿਲੇ ਸੱਚ ਪਾਈਐ
ਪਰ ਸੰਤ ਦੀ ਨਿਸ਼ਾਨੀ ਇਹ ਹੈ ਸੰਤ ਕੋਲ ਸੱਚ ਹੁੰਦਾ ਮੈਨੂੰ ਸੰਸਾਰ ਦਾ ਧਰਮ ਦਾ ਸੱਚ ਦੱਸ ਦੇਵੇ ਇੱਕ ਕੀ ਹੈ ਜਿਹੜਾ ਇੱਕ ਹੈ ਪਰਮੇਸ਼ਰ ਉਹ ਮੈਨੂੰ ਸਮਝਾ ਦੇਵੇ ਕੀ ਹੈ ਮੇਰੀ ਮੈਂ ਉਹਦੇ ਚ ਲੀਨ ਹੋਣਾ ਮੇਰਾ ਆਉਣ ਜਾਣ ਕਿਵੇਂ ਮੁੱਕੂਗਾ ਸੰਸਾਰ ਚੋਂ ਖਿਹੜਾ ਕਿਵੇਂ ਛੁੱਟੂਗਾ ਇਹ ਮੈਨੂੰ ਸਾਰੀ ਗੱਲ ਸਮਝਾ ਦੇਵੇ ਉਹਦੇ ਅੱਗੇ ਮੈਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਬਣਿਆ ਉਹਦਾ
ਸੰਤ ਮਿਲੇ ਸੱਚ ਪਾਈਐ
ਸੱਚ ਪਾਈਐ ਸੱਚ ਜੇ ਹੈ ਉਹਨੂੰ ਮੈਂ ਸੰਤ ਮੰਨਦਾ ਉਹ ਸੰਤ ਦੇ ਅੱਗੇ ਵੀ ਮੈਂ ਜੈ ਉਹਦੀ ਵੀ ਨਹੀਂ ਕਰਦੀ ਜੈ ਉਹ ਸੰਤ ਦੀ ਨਹੀਂ ਕਰਦੀ ਜੈ ਉਹਦੀ ਵੀ ਨਹੀਂ ਕਰਨੀ ਉਹ ਪਰਮੇਸ਼ਰ ਥੋੜੀ ਹੈ ਉਹ ਜਿਹੜੇ ਭਗਤ ਨੇ ਪਰਮੇਸ਼ਰ ਕਦ ਕਹਾਏ ਨੇ ਉਹ ਪਰਮੇਸ਼ਰ ਦਾ ਦਾਸ ਹੈ ਜੈ ਉਹਦੀ ਵੀ ਨਹੀਂ ਮੈਂ ਕਰਦੀ ਹਾਂ ਮੈਂ ਉਹਦਾ ਦਾਸ ਬਣ ਜੂਗਾ ਜੈ ਮੈਂ ਉਹਦੀ ਵੀ ਨਹੀਂ ਕਰਨੀ ਫਿਰ ਵੀ ਜੈ ਤਾਂ ਮੈਂ ਉਹਦੀ ਕਰੂੰਗਾ ਤੇ ਅੱਗੇ ਰਹਿ ਰਾਸ ਮਾਰੀ ਸੱਚਾ ਪਰ ਪਰ ਜਿਹਨੇ ਉਹ ਸੰਤ ਪੈਦਾ ਕੀਤਾ ਬ੍ਰਹਮਾ ਬੜਾ ਗਜਾਸ ਉਪਾਇਆ ਜਿਹਨੇ ਪੈਦਾ ਕੀਤਾ ਉਹ ਸੰਤ ਪਰਮੇਸ਼ਰ ਜੈ ਤਾਂ ਉਹਦੀ ਉਹ ਕਰੂੰਗਾ ਹਾਂ ਉਹਦਾ ਮੈਂ ਦਾਸ ਬਣ ਜੂ
ਸਹਿਜ ਪਾਏ ਜਸ ਲਿਓ
ਸਹਿਜ ਪਾਏ ਜਸ ਲਿਓ ਸਹਿਜ ਅਵਸਥਾ ਦੇ ਵਿੱਚ ਜਿਹੜਾ ਹੋ ਕੇ ਜਿਹਨੂੰ ਸਹਿਜ ਅਵਸਥਾ ਪਾਉਂਦੀ ਹੋਵੇ ਔਰ ਜੀ ਤੋਂ ਮੈਨੂੰ ਜਸ ਪ੍ਰਾਪਤ ਹੋਵੇ ਉੱਥੇ ਮੈਂ ਜਸ ਸਿੱਖ ਲੂ ਜਸ ਕੀ ਹੈ ਜਸ ਸੁਣੂਗਾ ਮੈਂ ਉਤੋਂ ਉਹ ਜਸ ਸੁਣਾਊਗਾ ਜਸ ਹੈ ਗੁਰਬਾਣੀ ਯਾਨੀ ਗੁਰਬਾਣੀ ਮੈਨੂੰ ਡਾਇਰੈਕਟ ਉਪਦੇਸ਼ ਕਰੂ ਜਿਵੇਂ ਭਗਤਾਂ ਨੇ ਕੀਤਾ ਹੈ ਉਹ ਕੋਈ ਗੁਰਮੁਖ ਤੋੜ ਰਿਹਾ ਕਿਸੇ ਗੁਰਮੁਖ ਦੀ ਗੱਲ ਕਰ ਰਿਹਾ ਨਾਨਕ ਅੱਗੇ ਕਹੂ ਨਾ ਗੁਰਮੁਖ ਖੋਜ ਤੇ ਪਏ ਉਦਾਸੀ ਮੈਂ ਉਹ ਗੁਰਮੁਖ ਸੰਤ ਨੂੰ ਰੋੜਦਾ ਜਿਹੜਾ ਮੈਨੂੰ ਗੁਰਬਾਣੀ ਪੜ੍ਹਾਵੇ ਸਮਝਾ ਦੇਵੇ ਜਿਹਦੇ ਮੈਂ ਮੂੰਹ ਨੂੰ ਸੁਣਾ ਗੁਰਬਾਣੀ ਸਿੱਧੀ ਡਾਇਰੈਕਟ ਲਿਖਤ ਵਿੱਚ ਤਾਂ ਹੈ ਡਾਇਰੈਕਟ ਨਹੀਂ ਹੈ
ਕਿਆ ਭਵੀਐ ਸੱਚੀ ਸੁੱਚਾ ਹੋਏ ਸਾਚ ਸ਼ਬਦ ਬਿਨ ਮੁਕਤੀ ਨ ਕੋਏ ਰਹਾਉ।
ਹੁਣ ਸਵਾਲ ਉਹ ਨਾਨਕ ਦਾ ਰਹਾਉ ਦੀ ਪੰਕਤੀ, ਜੋ ਕਿ ਭ੍ਰਮਣ ਕਰਦੇ ਨੇ ਦੇਸ਼ ਦਸ਼ਾ ਉੱਤਰਾਂ 'ਚ ਫਿਰਦੇ ਨੇ। ਇਹ ਠੀਕ ਹੈ, ਦੇਸ਼ ਦਸ਼ਾ ਉੱਤਰਾਂ ਦੇ ਵਿੱਚ ਫਿਰਨ 'ਚ ਗਿਆਨ ਵੱਧਦਾ, ਗਿਆਨ 'ਚ ਵਾਧਾ ਹੁੰਦਾ, ਇਹ ਤਾਂ ਗੱਲ ਠੀਕ ਹੈ, ਪਰ ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ, ਸੰਸਾਰੀ ਗਿਆਨ ਹੁੰਦਾ। ਕੀ ਕਹਿਣਾ, ਸਿਰਫ ਤੀਰਥਾਂ ਦੇ ਭਵਨ ਨਾਲਿਆ ਊਪ ਗੰਗਾ ਦੇ ਚੱਕਰ ਆ, ਦੇਸ਼ ਦਸਾਂਤਰ ਟੋਲਣ ਨਾਲ ਭਵਨ ਨਾਲ ਮਨ ਸੁੱਚਾ ਹੋ ਜਾਂਦਾ, ਸੱਚਮੁੱਚ ਮਨ ਸੁੱਚਾ ਹੋ ਜਾਂਦਾ।
ਸੱਚ ਸੁੱਚਾ ਹੋਇਆ
ਸੱਚੀ ਮੁੱਚੀ,
ਸੱਚੀ ਸੁੱਚਾ ਹੋਏ
ਮਨ ਸੁੱਚਾ ਹੋਜੂਗਾ, ਹਿਰਦਾ ਸੁੱਚਾ ਹੋਜੂਗਾ, ਕਿਉਂਕਿ ਸੁੱਚੇ ਹਿਰਦੇ ਤੇ ਸੱਚ ਪੈਂਦਾ, ਸੁੱਚ ਹੋਵੇ ਤਾਂ ਸੱਚ ਪਾਈਆ, ਭਾਂਡਾ ਸੁੱਚਾ ਹੁੰਦਾ ਤਾਂ ਦੁੱਧ ਪਾਈਦਾ ਵਿੱਚ, ਜੇ ਭਾਂਡਾ ਲਿਬੜਿਆ ਤਿਬੜਿਆ ਝੂਠਾ ਪਿਆ ਹੋਵੇ ਦੁੱਧ ਵਾਲਾ ਆ ਜਾਵੇ ਤਾਂ ਉਹਦੇ ਥੋੜੀ ਪਾ ਲੈਂਦੇ ਬੱਚਾ। ਬਈ ਤੁਹਾਡੇ ਵਿੱਚ ਜਿਹੜਾ ਸ਼ਬਦ ਪੈਣਾ ਉਹ ਤਾਂ ਪਤਾ ਨਹੀਂ ਕਦ ਪੈਣਾ, ਤੁਸੀਂ ਵੀ ਮੰਨਦੇ ਹੋ, ਪਰ ਸੁੱਚਾ ਤਾਂ ਹਿਰਦਾ ਕਰਨਾ ਪੈਣਾ, ਮਨ ਸੁੱਚਾ ਕਰਨਾ ਪੈਣਾ। ਕੀ ਮਨ ਸੁੱਚਾ ਹੋਜੂਗਾ, ਘੁੰਮਣ ਨਾਲ ਸਿਰਫ, ਜੇ ਤਾਂ ਜੋਗੀ ਕਹਿੰਦੇ ਨੇ ਹੋਜੂਗਾ ਤਾਂ ਔਖਾ, ਦੱਸੋ ਭਾਈ ਕਿਹਦਾ ਮਨ ਸੁੱਚਾ ਤੁਹਾਡਾ, ਅਸੀਂ ਦੇਖ ਲੈਂਦੇ ਆਪਾਂ ਕਿਵੇਂ ਸੁੱਚਾ ਹੋਇਆ, ਉਹ ਵੀ ਦੱਸ ਦਿਓ, ਮੈਂ ਵੀ ਕਰ ਲਾਂ। ਅੱਧਾ ਹੀ ਜਵਾਬ ਦੇ ਦਿਓ, ਚੱਲ ਪੂਰਾ ਨਹੀਂ। ਜੇ ਤੁਹਾਡੇ ਕੋਲ ਦੁੱਧ ਨਹੀਂ ਹੈ, ਗੁਰਬਾਣੀ ਨਹੀਂ ਉਚਾਰਨ ਕਰਦੇ, ਗੁਰਬਾਣੀ ਦੇ ਕਾਬਲ ਹੋ ਚੁੱਕੇ ਆ, ਨੇੜੇ ਤੇੜੇ ਆ ਚੁੱਕੇ, ਤੁਸੀਂ ਇੰਨਾ ਹੀ ਸਾਬਤ ਕਰ ਦਿਓ, ਇਮਤਿਹਾਨ ਨਹੀਂ ਦਿੱਤਾ ਤੈਨੂੰ, ਪਾਸ ਹੋ ਕੇ ਤੈਨੂੰ ਅਜੋ ਸਰਟੀਫਿਕੇਟ ਨਹੀਂ ਮਿਲਿਆ, ਚਲੋ ਛੱਡੋ, ਤੂੰ ਦਸ ਜਮਾਤਾਂ ਪੜ੍ਹ ਲਈਆਂ, ਇਮਤਿਹਾਨ ਦੇਣ ਦੇ ਕਾਬਲ ਹੋ ਗਿਆ, ਇੰਨਾ ਹੀ ਸਾਬਤ ਕਰ ਦਿਓ। ਜੇ ਸੁੱਚਾ ਹੋ ਗਿਆ ਹਿਰਦਾ ਤਾਂ ਸੱਚ ਪੈ ਜਾਣਾ, ਸੱਚ ਮਿਲਿਆ ਸੰਤੋਖੀਆਂ, ਸੰਤੋਖੀ ਦੇ ਬਿਨਾਂ ਸੁੱਚਾ ਹੁੰਦਾ ਨਹੀਂ, ਇੰਨਾ ਹੀ ਸਹੀ, ਇੰਨਾ ਕੁ ਵੀ ਦੱਸ ਦਿਓ। ਅੱਧ ਤੇ ਆ ਗਏ, ਦੋ ਪਦਾਰਥਾਂ ਤੇ ਆ ਗਏ ਚਾਰਾਂ ਤੋਂ ਛੱਡ ਕੇ, ਹੁਣ ਵੀ ਸੰਤੋਖੀ ਹੋਵੇ, ਜੇ ਸੱਚ ਸੁੱਚਾ ਵੀ ਹਿਰਦਾ ਹੋ ਜਾਵੇ, ਆਪਾਂ ਕਹਿੰਦਾ ਬੜਾ ਸੱਚਾ ਸੁੱਚਾ ਆਦਮੀ, ਸੱਚਾ ਸੁੱਚਾ ਆਦਮੀ, ਸੁੱਚਾ ਮਨ ਕਰਕੇ ਹੁੰਦਾ, ਸੱਚਾ ਚਿੱਤ ਕਰਕੇ ਹੁੰਦਾ, ਸੱਚਾ ਤਾਂ ਹੈ ਹੀ ਇੱਧਰ ਚਿੱਤ, ਮਨ ਕਰਕੇ ਸੁੱਚਾ, ਚਿੱਤ ਕਰਕੇ ਸੱਚਾ, ਉਹਨੂੰ ਸੱਚਾ ਸੁੱਚਾ ਕਹਿੰਦੇ, ਠੀਕ ਹੈ, ਐਵੇਂ ਸਾਰਿਆਂ ਨੇ ਆ ਕੇ ਰੌਲਾ ਪਾ ਦੀ, ਅਜੇ
ਸੁੱਚਾ ਭਾਂਡੇ ਕੇ ਮਨ
ਭਾਂਡਾ, ਸੁੱਚਾ ਉਹਨੇ ਹੋਣਾ, ਉਹ ਪੈਣੇ ਜੋ ਕੁਛ ਪੈਣਾ, ਖੱਪਰ ਹੈ ਇਹ, ਪਰਦਾ ਨਹੀਂ, ਖੱਪਰੇ ਇਸ ਨੂੰ ਕਿਹਾ ਗਾਹਾਂ ਜਾ ਕੇ, ਇਹ ਖੱਪਰ ਹੈ, ਮਨ ਰਜਦਾ ਨਹੀਂ, ਪਰਦਾ ਨਹੀਂ, ਇਹ ਖੱਪਰ ਹੈ ਜੋਗੀ ਦਾ, ਆ ਖੋਪੜੀ ਖੱਪਰ ਹੈ, ਪਰਦੀ ਨਹੀਂ, ਇਹਦਾ ਹੀ ਬਣਾਇਆ ਹੋਇਆ ਖੋਪੜੀ ਦਾ ਖੱਪਰ, ਕਿਹਾ ਇਹ ਸੀ, ਇਹ ਨਹੀਂ ਭਰਨੀ ਭਾਈ, ਦਿਖਾਉਂਦੇ ਫਿਰਦੇ ਤੇ ਲੋਕਾਂ ਨੂੰ, ਪਰ ਉਹ ਗੱਲ ਭੁੱਲ ਗਏ, ਖੋਪੜੀ ਕਿਉਂ ਲਈ ਆ, ਉਹ ਕਿਉਂ ਤੈਨੂੰ ਖੋਪੜੀ ਫੜਾਈ ਸੀ, ਉਹ ਭੁੱਲ ਗਏ ਗੱਲ, ਖੋਪੜੀ ਆਦਮੀ ਦੀ ਲੈ ਕੇ ਫਿਰਦੇ ਤੇ ਜੋਗੀ, ਵੀ ਇਹ ਨਹੀਂ ਭਰਨੀ ਲੋਕਾਂ ਨੂੰ ਦਿਖਾਉਣ ਨੂੰ, ਪਰ ਉਹ ਭੁੱਲ ਗਏ, ਖੋਪੜੀ ਰਹਿ ਗਈ ਹੱਥ, ਜੇ ਇੱਥੇ ਰਹੋਗੇ ਖੋਪੜੀ ਨਹੀਂ ਭਰਦੀ, ਜਿਹੜਾ ਤਰਕੁੜੀ ਰਹਿੰਦਾ ਉਹ ਕਦੇ ਰੱਜਿਆ ਨਹੀਂ, ਆਨੰਦ ਨਹੀਂ ਹੋਇਆ, ਇਹ ਦਸ ਉਦਾਰ ਨਹੀਂ ਆਇਆ, ਨਹੀਂ ਭਰਦੀ ਖੋਪੜੀ ਤਾਂ ਲਈ ਫਿਰਦੇ, ਕਾਰਨ ਤੇ ਬਹੁਤ ਸਾਰੀਆਂ ਗੱਲਾਂ ਨੇ, ਪਿੱਛੋਂ ਭੁੱਲ ਗਏ, ਸਾਡੇ ਵੀ ਕਾਰਨ ਨੇ ਬਹੁਤ ਸਾਰੇ, ਧਰਮ ਦੇ ਅਸੀਂ ਭੁੱਲ ਗਏ,
ਸਾਜ ਸ਼ਬਦ ਬਿਨ ਮੁਕਤੀ ਨਾ ਕੋਏ,
ਜਲ ਕੇ ਅੱਜ ਤੱਕ ਕਿਸੇ ਨੂੰ ਸਾਜ ਸ਼ਬਦ ਤੇ ਬਿਨਾਂ ਮੁਕਤੀ ਨਹੀਂ ਮਿਲੀ, ਸੱਚ ਦੇ ਉਪਦੇਸ਼ ਬਿਨਾਂ ਮੁਕਤੀ ਨਹੀਂ ਮਿਲੀ, ਸੱਚ ਦੇ ਉਪਦੇਸ਼ ਬਿਨਾਂ ਸੁੱਚਾ ਨਹੀਂ ਹੋ ਸਕਦਾ, ਜਦ ਸੱਚ ਦਾ ਉਪਦੇਸ਼ ਕੀ ਹੈ ਇਹੀ ਦੇ ਦੋ ਕੋਈ ਸੱਚ ਦਾ ਉਪਦੇਸ਼ ਗੁਰਬਾਣੀ ਸੱਚ ਦਾ ਉਪਦੇਸ਼ ਹੈ ਸੱਚ ਤੱਕ ਪਹੁੰਚਣ ਦਾ ਉਪਦੇਸ਼ ਸੁੱਚਾ ਹੋਣ ਦਾ ਉਪਦੇਸ਼ ਮਨ ਮਾਇਆ ਨੂੰ ਤਿਆਗ ਦੇਵੇ ਇਹਦਾ ਉਪਦੇਸ਼ ਦਿਓ ਉਹ ਗੁਰਮਤੇ ਹੈ ਹੋਰ ਤਾਂ ਹੈ ਨਹੀਂ ਕਿਤੇ ਇਹ ਜੋਗੀ ਛੱਡੀ ਫਿਰਦੇ ਤੇ ਇਹ ਭਗਤਾਂ ਤੋਂ ਲਈ ਨਹੀਂ ਸੀ ਕਹੀ ਮੱਥਾ ਟੇਕੀ ਕਹੀ ਜਾਂਦੇ ਤੇ ਹਾਂ ਕਬੀਰ ਦੀ ਬਹੁਤ ਬੜੀ ਗੱਲ ਹੈ ਜੀ ਇਹ ਹੈ ਉਹ ਸੰਤ ਮਹਾਨ ਹੈ ਪਰ ਕਰੀ ਜਾਂਦੇ ਤੇ ਆਪਣੇ ਵਾਲਾ ਹੀ ਆਪਣੀ ਲੈਨ ਨਹੀਂ ਛੱਡੀ ਬੱਲੇ ਬੱਲੇ ਕਬੀਰ ਦੀ ਕਰੀ ਗਏ ਭਗਤਾਂ ਦੀ ਬੱਲੇ ਬੱਲੇ ਮੰਤਾਲਾ ਉੱਥੇ ਹੀ ਇਵੇਂ ਹੀ ਹੁਣ ਅਸੀਂ ਕਰਦੇ ਹਾਂ ਸੰਤ ਕਰਦੇ ਨੇ ਨਾਨਕ ਦੀ ਬੱਲੇ ਬੱਲੇ ਕੰਮ ਉਹੀ ਸੰਤਾਂ ਵਾਲਾ ਜਿੱਥੋਂ ਆਏ ਨੇ ਪਿੱਛੋਂ ਵਾਲਾ ਸਮਾਧੀ ਸਿੱਖਿਆ ਹੋਈ ਹੈ ਜਿਹੜੀ ਉਹ ਡੇਰਿਆਂ ਚ ਲਈ ਹੋਈ ਹੈ ਗੁਰਬਾਣੀ ਨਾਲ ਜੁੜੇ ਹੀ ਨਹੀਂ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ ਸਮਝਿਆ ਹੀ ਨਹੀਂ ਨਾਲੇ ਉਹਨਾਂ ਕੋਲ ਇੰਨਾ ਟਾਈਮ ਕਿੱਥੇ ਗੁਰਬਾਣੀ ਸਮਝ ਲੈਂਦਾ ਹੋਰ ਕੰਮ ਬਹੁਤ ਨੇ ਸੀਆਈਡੀ ਚੇਲਿਆਂ ਦੀ ਰੱਖਣੀ ਪੈਂਦੀ ਹੈ ਕਿਸੇ ਦੂਏ ਸੰਤ ਦੇ ਤਾਂ ਨਹੀਂ ਕੋਈ ਜਾਂਦਾ ਕਿਸੇ ਰਿਸ਼ਤੇਦਾਰੀ ਚ ਜੋੜ ਤਾਂ ਨਹੀਂ ਪਾ ਲਿਆ ਤੋੜ ਤਾਂ ਨਹੀਂ ਲਿਆ ਹੋਇਆ ਜੋ ਸਾਸਦਾਰ ਨੂੰ ਵੋਟਾਂ ਚ ਫਿਕਰ ਆ ਨਾ ਰਾਤ ਦਾ ਉਹਨਾਂ ਨੂੰ ਸਾਰਾ ਸਾਲ ਦੇ ਰਹਿਣਾ
ਸਾਚ ਸ਼ਬਦ ਬਿਨ ਮੁਕਤੀ
ਨਾ ਕਰੇ ਜਦ ਸੱਚ ਸ਼ਬਦ ਦੇ ਬਿਨਾਂ ਕੋਈ ਮੁਕਤੀ ਨਹੀਂ ਹੋ ਸਕਿਆ ਇੱਥੇ ਕਿਸੇ ਨੂੰ ਮੁਕਤੀ ਨਹੀਂ ਮਿਲੀ ਹੁਣ ਮੁਕਤੀ ਦੇ ਜੋਗੀ ਪਾਲਦੇ ਸੀ ਜੋਗੀ ਇਹਨਾਂ ਨੇ ਮੁਕਤੀ ਤੋਂ ਗੱਲ ਸ਼ੁਰੂ ਕੀਤੀ ਹੈ ਪੰਡਿਤ ਨਾਲ ਮੁਕਤੀ ਤੋਂ ਗੱਲ ਨਹੀਂ ਸ਼ੁਰੂ ਕੀਤੀ ਜੋਗੀ ਦੇ ਜੋ ਵਿਚਾਰ ਲੈ ਕੇ ਬੈਠੇ ਨੇ ਜੋਗੀ ਨੂੰ ਚਰਚਾ ਹੋਈ ਹੈ ਮੁਕਤੀ ਤੇ ਚਰਚਾ ਹੋਈ ਹੈ ਸੱਚ ਸ਼ਬਦ ਨਾਲ ਮੁਕਤੀ ਨਹੀਂ ਮਿਲਦੀ ਰਾਹੋ ਦੀ ਮੁਕਤੀ ਹੈ ਤੇ ਪੰਡਿਤ ਨਾਲ ਡਿਸਕਸ਼ਨ ਦੇ ਵਿਚਾਰ ਕਿਤੇ ਮੁਕਤੀ ਦੀ ਗੱਲ ਹੋਈ ਨਹੀਂ ਪਿਛਲੀ ਬਾਣੀ ਚ ਕਿਤੇ ਮੁਕਤੀ ਦੀ ਗੱਲ ਜ਼ਿਕਰ ਨਹੀਂ ਹੈ ਅਸਲ ਚ ਧਾਰਮਿਕ ਆਦਮੀ ਜੋਗੀਆਂ ਨੂੰ ਤਾਂ ਬਣਿਆ ਨਾਨਕ ਨੇ ਪਰ ਜੋਗੀ ਕਿਸੇ ਨਾ ਕਿਸੇ ਤਰੀਕੇ ਨਾਲ ਸੂਖਮ ਸਰੀਰ ਤੋਂ ਉਖੜ ਕੇ ਬਾਹਰਲੇ ਸਰੀਰ ਤੇ ਆ ਗਏ ਸੀ ਗਾਹਾਂ ਪਤਾ ਲੱਗੂਗਾ ਸ਼ਬਦ ਜਿਹੜਾ ਹੈਗਾ ਉਹਨਾਂ ਨੇ ਜਿਹੜੇ ਬਾਹਰਲਾ ਸਰੀਰ ਦੇ ਵਿੱਚ ਸ਼ਬਦ ਨੇ ਪੰਜ ਜਦੋਂ ਖਾਣਾ ਪਚਦਾ ਉੱਥੇ ਵੀ ਆਵਾਜ਼ ਪੈਦਾ ਹੁੰਦੀ ਹੈ ਹਾਰਟ ਚੱਲਦਾ ਉਹਦੀ ਵੀ ਆਵਾਜ਼ ਪੈਦਾ ਹੁੰਦੀ ਹੈ ਫੇਫੜਾ ਸਾਹ ਲੈਂਦਾ ਉੱਥੇ ਵੀ ਬਲਗ ਵਗੈਰਾ ਦੀ ਆਵਾਜ਼ ਪੈਦਾ ਹੁੰਦੀ ਹੈ ਖੂਨ ਪੰਪ ਕਰਦਾ ਉਹਦੀ ਵੀ ਨਾੜੀਆਂ 'ਚ ਆਵਾਜ਼ ਪੈਦਾ ਹੁੰਦੀ ਹੈ ਉਹ ਜਿਹੜੀਆਂ ਆਵਾਜ਼ਾਂ ਨੇ ਉਹਨਾਂ 'ਚ ਤਾਂ ਅੰਦਰ ਬਾਹਰਲੇ ਸਰੀਰ ਨਾਲ ਜੁੜ ਗਏ ਔਰ ਖੋਪੜੀ ਦੇ ਵਿੱਚੋਂ ਦਿਮਾਗ ਦੇ ਨਾਲ ਸਰੀਰ ਜੁੜਿਆ ਹੋਇਆ ਦਿਮਾਗ ਜਿਹੜਾ ਬੈਠੂਗਾ ਉਹ ਬਾਹਰਲੇ ਸਰੀਰ ਨਾਲ ਜੁੜਿਆ ਰਹੂ ਇਹ ਉਹ ਪੰਡਤ ਤੋਂ ਪ੍ਰਭਾਵਿਤ ਹੋ ਪੰਡਤ ਨੇ ਬਾਹਰ ਪਾੜ ਲਈ ਸੀ ਆਹ ਉਹਨਾਂ 'ਤੇ ਵੀ ਅਸਰ ਪੈ ਗਿਆ ਬਾਹਰਲੇ ਸਰੀਰ ਤੇ ਆ
ਸਾਧ ਸ਼ਬਦ ਨੂੰ ਮੁਕਤ ਨਾ ਕੋਈ ਰਹਾਓ ਕੌਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਭਾਉ
ਨਾਨਕ ਨੂੰ ਸਵਾਲ ਕਰਦੇ ਨੇ ਉਹ ਵੀ ਜਿਹੜਾ ਨਾਨਕ ਨੇ ਸਵਾਲ ਕੀਤਾ ਇਹ ਸਵਾਲ ਤਾਂ ਪ੍ਰਚਲਿਤ ਨਹੀਂ ਹੈ ਕਿਤੇ ਤਾਂ ਮੁਕਤੀ ਤੋਂ ਹੀ ਸ਼ੁਰੂ ਕੀਤਾ ਇਹਨਾਂ ਦਾ ਗੱਲ ਮੁਕਤੀ ਤੋਂ ਸ਼ੁਰੂ ਕਰਤੀ ਇਹ ਤਾਂ ਆਖਰੀ ਹੈ ਮੁਕਤੀ ਇਹ ਸਟਾਰਟ ਮੁਕਤੀ ਤੋਂ ਕਰਦਾ ਸਾਜ ਸ਼ਬਦ ਨੂੰ ਮੁਕਤ ਨਾ ਕੋਈ ਕੋਈ ਸਾਤੋਂ ਪੁੱਛ ਲੈਂਦਾ ਆ ਕੇ ਸਾਦਾ ਆਦਮੀ ਹੈ ਥੋੜ੍ਹੀ ਜਿਹੀ ਉਮਰ ਹੈ ਜੇ ਇਹਦੀ ਇਹ ਮੁਕਤੀ ਦੀ ਗੱਲ ਕਰਦਾ ਇਹਦਾ ਗੁਰੂ ਕੌਣ ਪੁੱਛੇ ਤਾਂ ਸਹੀ ਤੂੰ ਕਿੱਥੋਂ ਹੈ ਉਹ ਕਹਿ ਰਹੇ ਨੇ
ਕੌਣ ਤੁਮੈਂ
ਕਹਿੰਦਾ ਕੌਣ ਹੈ ਤੂੰ
ਕਿਆ ਨਾਮ ਤੁਮਾਰਾ
ਪੜ੍ਹਦਾ ਜਦ ਤੂੰ ਹੈ ਨੀ ਤੇ ਕੋਈ ਭਗਤ ਐਸਾ ਨਹੀਂ ਹੋਇਆ ਵੀ ਉਹਦੇ ਚੇਲੇ ਕਿਸੇ ਭਗਤ ਦੇ ਡੇਰੇ ਤੋਂ ਆਏ ਹੋਵੇ ਚੇਲੇ ਉਦੋਂ ਉਹਨੇ ਭਗਤ ਬਾਣੀ ਪੜ੍ਹਿਆ ਹੋਵੇ ਕਿਤੇ ਜਾਂ ਕੋਈ ਇਹਨਾਂ ਦਾ ਪਿੱਛਾ ਕੋਈ ਉਹਦਾ ਲਿੰਕ ਹੋਵੇ ਕਬੀਰ ਪੰਥੀਆ ਹੋਵੇ ਫਰੀਦ ਪੰਥੀਆ ਹੋਵੇ ਰਾਮਦਾਸ ਪੰਥੀਆ ਹੋਵੇ ਉਹ ਲਿੰਕ ਤਾਂ ਹੋਊਗਾ ਕਿਸੇ ਭਗਤਾਂ ਨੂੰ ਪਿੱਛੋਂ ਨਾਮਦੇਵ ਦਾ ਹੋਵੇ ਜੁੜਿਆ ਹੋਇਆ ਕੋਈ ਕਬੜ ਤੋਂ ਕਿਆ ਨਾਮ ਤੁਹਾਡਾ ਤੇਰਾ ਨਾਮ ਕੀ ਹੈ
ਕੌਣ ਮਾਰਗ ਕੌਣ ਸੋ
ਤੇਰਾ ਮਾਰਗ ਜਿਹੜਾ ਤੇਰਾ ਰਸਤਾ ਮਾਰਗ ਹੈ ਮੁਕਤੀ ਦੀ ਗੱਲ ਤੂੰ ਕਰਦਾ ਕਿਹੜੇ ਮਾਰਗ ਵਾਲੀ ਮੁਕਤੀ ਹੈ ਹੋਰ ਕਿਹੜਾ ਮਾਰਗ ਹੈ ਮੁਕਤੀ ਦਾ
ਕੌਣ ਸੋ
ਪਰ ਤੇਰਾ ਮਨੋਰਥ ਕੀ ਹੈ ਟੀਚਾ ਕੀ ਹੈ ਟੀਚਾ ਕੀ ਹੈ ਜੇ ਮੁਕਤੀ ਦੀ ਉਹ ਗੱਲ ਕਰਦਾ ਸ਼ੁਰੂ ਸਟਾਰਟ ਮੁਕਤੀ ਤੋਂ ਕੀਤਾ ਟੀਚਾ ਕੀ ਹੈ ਟੀਚਾ ਤਾਂ ਮਤਲਬ ਉਦੋਂ ਅੱਗੇ ਜੇ ਸਟਾਰਟ ਮੁਕਤੀ ਤੋਂ ਕੀਤਾ ਐਂਡ ਤਾਂ ਕਿਤੇ ਜਾ ਕੇ ਹੋਰ ਹੋਊਗਾ ਐਂਡ ਥੋੜੀ ਮੁਕਤੀ ਦੇ ਹੋ ਜਾਊਗਾ ਪਹਿਲਾ ਪੈਰ ਜਾਂ ਮੁਕਤੀ ਦੇ ਜਾਂ ਦੂਆ ਪੈਰ ਚੱਕਣਾ ਤਾਂ ਗਾਹਾਂ ਹੀ ਜਾਣਾ ਉਦੋਂ ਜੇ ਇੱਕ ਸਟੈਪ ਮੁਕਤੀ ਤੇ ਆਪਾਂ ਖੜੇ ਹਾਂ ਤਾਂ ਮੁਕਤ ਬੱਪਰੀ ਵੀ ਗਿਆਨੀ ਤਿਆਗਾ ਹੁਣ ਉਹ ਗਿਆਨੀ ਹੈ ਜਿਹੜਾ ਮੁਕਤੀ ਤਿਆਗੂਗਾ ਉਹ ਮੁਕਤੀ ਤੇ ਜੋ ਹੈ ਨਹੀਂ ਵਿਚਾਰੇ ਇਹਦਾ ਮਤਲਬ ਮੁਕਤੀ ਤੋਂ ਗਾਹਾਂ ਦੋ ਸਟੈਪ ਨੇ ਇੱਕ ਨਾਮ ਦਾ ਇੱਕ ਜਨਮ ਪਦਾਰਥ ਦਾ ਉੱਥੇ ਜਾ ਕੇ ਦੋਵੇਂ ਪੈਰ ਇਕੱਠੇ ਨੇ ਮੁਕਤੀ ਤੇ ਖੜਾ ਹੈ ਦੋਵੇਂ ਪੈਰ ਇਕੱਠੇ ਆ ਨਾਮ ਆ ਜਨਮ ਆ ਗਿਆ ਇਕੱਠੇ ਹੋ ਗਏ ਸੱਚ ਗਾਣ ਕੌਣ ਮਾਰ ਕੌਣ ਸੋ
ਸਾਚ ਕਹੂੰ ਅਰਦਾਸ ਹਮਾਰੀ ਹਮ ਸੰਤ ਜਨਾ ਬਲ ਜਾਉ
ਨਾਨਕ ਕਹਿੰਦਾ ਵੀ ਮੈਂ ਸੱਚ ਭਗਤਾਂ ਸੱਚ ਭਗਤਾਂ ਸਤ ਭਗਤਾਂ
ਸਾਚ ਕਹੂੰ
ਮੈਂ ਸੱਚ ਕਹਿਣਾ ਬਸ ਸੱਚ ਕਹਿਣ ਦੀ ਆਦਤ ਹੈ ਜਿੱਥੋਂ ਮੇਰੀ ਗੱਲ ਝੂਠ ਹੋਇਆ ਮੈਨੂੰ ਦੱਸ ਦਿਓ ਵੀ ਆ ਝੂਠ ਸੱਚੀ ਬਾਣੀ ਬੋਲਣ ਵਾਲਾ ਨਾਂ ਤੁਸੀਂ ਕੁਛ ਰੱਖ ਲਓ ਮੇਰਾ ਆਪਣਾ ਨਾਂ ਨਾਨਕ ਨਹੀਂ ਦੱਸ ਰਿਹਾ ਕਿਵੇਂ ਨਾਨਕ ਨਹੀਂ ਦੱਸ ਰਿਹਾ ਮੈਂ ਨਾਨਕਾ ਉਹ ਨਾਂ ਪੁੱਛਦੇ ਨੇ ਕਿਆ ਨਾਮ ਤੁਹਾਡਾ ਐਡਰੈਸ ਕਾਹਦੇ ਨਹੀਂ ਦੱਸਿਆ ਵੀ ਮੇਰਾ ਪਿੰਡ ਫਲਾਨਾ ਮੇਰਾ ਨਾਂ ਨਾਨਕ ਹੈ ਕਿਉਂ ਨਹੀਂ ਦੱਸਿਆ ਉਹ ਦੱਸ ਨਹੀਂ ਰਹੇ ਉਹ ਆਤਮਾ ਦੇ ਲੈਵਲ ਤੇ ਗੱਲ ਕਰ ਰਹੇ ਨੇ ਤੇ ਅਸੀਂ ਇਤਿਹਾਸ ਜੋੜ ਰਹੇ ਹਾਂ ਨਾਨਕ ਦਾ ਤੇ ਮਤਲਬ ਸਾਡੀ ਮਾਰੀ ਹੋ ਗਈ ਉਹਨੇ ਕਦੇ ਨਹੀਂ ਕਿਹਾ ਮੈਂ ਨਾਨਕਾ ਕਾਲੂ ਦਾ ਮੁੰਡਾ ਫਲਾਨੇ ਪਿੰਡ ਦਾ ਕਦੇ ਨਹੀਂ ਕਿਹਾ ਆ ਬਟਾਲੇ ਤੁਹਾਡੇ ਨਾਲੇ ਵਿਆਹ ਹੋਇਆ ਬਟਾਲੇ ਦਾ ਵਿਆਹ ਹੋਇਆ ਸੀ ਚੱਲ ਨਾਲੇ ਆ 5 ਕਿਲੋਮੀਟਰ ਉੱਥੋਂ ਕਿਹਾ ਹੀ ਕਿਉਂ ਨਹੀਂ ਕਿਹਾ ਇਹ ਗੱਲਾਂ ਇਹੀ ਤਾਂ ਭੇਦ ਹੈ ਇਹੀ ਤਾਂ ਬੁੱਝਣ ਵਾਲੀਆਂ ਗੱਲਾਂ ਨੇ ਬੁੱਝਣਾ ਇਹ ਹੋਰ ਕੀ ਆ ਹੀ ਬੁੱਝਣਾ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕਹੀ ਇਹ ਹੁੰਦੇ ਤਾਂ ਸਾਰਾ ਐਡਰੈਸ ਦੱਸਦੇ ਕਿਹੜੇ ਕਾਲਜ ਪੜ੍ਹਿਆ ਹੋਇਆ
ਉਹਨੇ ਪਹਿਲਾਂ ਪੁੱਛਿਆ ਹੀ ਨਾਂ ਕੀ ਹੈ
ਤੂੰ ਕੀ ਪੁੱਛਿਆ ਹੀ ਹੈ ਕੌਣ ਤਵੇਂ ਤੂੰ ਕੌਣ ਨਾਂ ਤੇਰਾ ਕੀ ਹੈ ਉਹ ਕਹਿੰਦਾ ਸੱਚ ਕਹੂੰ ਮੈਨੂੰ ਸੱਚ ਕਹਿਣ ਦੀ ਵਾਦੀ ਹੈ ਝੂਠ ਨਹੀਂ ਬੋਲਦਾ ਸੱਚੀ ਬਾਣੀ ਉਚਾਰਨ ਕਰਦਾ ਸੱਚ ਦਾ ਗਿਆਨ ਨਹੀਂ ਆ ਮੈਂ ਸੱਚ ਗਿਆਨ ਨਹੀਂ ਸੱਚ ਨੂੰ ਜਾਣਦਾ
ਅਰਦਾਸ ਹਮਾਰੀ ਹੁਣ ਸੰਤ ਜਨਾਂ ਵੱਲ ਜਾਓ
ਨਾਨਕ ਸੰਤ ਮਿਲੇ ਸੱਚ ਪਾਈਏ ਕਿਹਾ ਸੀ ਰਾਮ ਸੱਚ ਪ੍ਰਾਪਤ ਹੁੰਦਾ ਸੰਤ ਬਣ ਜਵੇ ਇਹ ਤਾਂ ਨਹੀਂ ਕਿਹਾ ਮੈਂ ਸੰਤਾਂ ਇਹ ਕਹਿਤਾ ਮੈਂ ਸੱਚ ਕਹਿਣਾ ਸੱਚ ਮੇਰੇ ਤੋਂ ਮਿਲ ਸਕਦਾ ਜੇ ਲੈਣਾ ਸੱਚ ਮੇਰੇ ਕੋਲ ਹੈਗਾ ਮਤਲਬ ਇਹ ਹੈ ਕਹਿਣਾ ਮੈਂ ਸੱਚ ਦੱਸ ਸਕਦਾ ਤੁਹਾਨੂੰ ਕੀ ਹੈ ਸੱਚ ਪਰ ਜੇ ਤੁਸੀਂ ਚਾਹੁੰਦੇ ਹੋ ਸੱਚ ਪੁੱਛਣਾ ਜਿਹਨੂੰ ਲੋੜ ਹੈ ਮੇਰੇ ਤੋਂ ਪੁੱਛੋ ਸੱਚ ਕੀ ਹੈ ਮੇਰੇ ਕੋਲ ਸੱਚ ਹੈਗਾ ਲੈ ਲਓ ਜਿਹਨੇ ਲੈਣਾ ਇੱਕ ਪਾਸੇ ਤਾਂ ਕਹਿਤਾ ਉਹ ਸੰਤ ਜਿਹਦੇ ਕੋਲ ਸੱਚ ਮਿਲ ਜਾਵੇ ਉਹ ਸੰਤ ਹੁੰਦਾ ਜੇ ਮੈਨੂੰ ਐਸਾ ਸੰਤ ਮਿਲ ਜਾਵੇ ਮੈਂ ਉਹਦੇ ਤਨ ਮਨ ਅੱਗੇ ਦੇ ਦਾਂ ਸਿਰ ਧਰ ਕੱਟ ਕੇ ਰੱਖਾਂ ਦੂਜੇ ਪਾਸੇ ਹੁਣ ਕਹਿਤਾ ਵੀ ਸੱਚ ਮੇਰੇ ਕੋਲ ਹੈਗਾ ਹੁਣ ਤੁਹਾਡੇ 'ਚ ਕੋਈ ਹੈ ਸਿਰ ਦੇ ਕੇ ਪੂਰੇ ਸ਼ਰਤ ਪੂਰੀ ਕਰਨ ਵਾਲਾ ਕਿਹਾ ਤਾਂ ਟੈਸਟ ਲੈ ਲਓ ਮੇਰਾ ਮੇਰੇ ਕੋਲ ਸੱਚ ਨਹੀਂ ਹੈ ਵੀ ਤੂੰ ਐਵੇਂ ਝੂਠ ਬੋਲਦੇ ਸੱਚ ਟੈਸਟ ਲੈ ਲਓ ਸੱਚ ਹੈ ਜੇ ਹੈ ਫਿਰ ਤੁਹਾਡੇ ਕੋਲ ਤੁਹਾਡੇ 'ਚ ਕੋਈ